ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਭਾਵੇਂ ਬੜੇ ਹੀ ਸੰਖੇਪ ਨੇ। ਗੁਰੂ ਮਹਾਰਾਜ ਨੇ ਬਾਣੀ ਵੀ ਬਹੁਤ ਘੱਟ ਉਚਾਰਨ ਕੀਤੀ ਹੈ, ਪਰ ਇੰਨੀ ਸਿਧਾਂਤ ਪੂਰਤ ਸਤਿਗੁਰੂ ਦੀ ਬਾਣੀ ਹੈ ਵੀ ਹੁਣ ਆਹ ਜਿਹੜੇ ਵਿਚਾਰ ਤੁਸੀਂ ਸਰਵਣ ਕੀਤੇ ਨੇ ਕਿੰਨੇ ਗੰਭੀਰ ਨੇ ਅਤੇ ਕਿੰਨੇ ਇਹ ਸਾਰਥਕ ਨੇ। ਬਈ ਦੇਖ ਲਓ ਵੀ ਜਿਹੜਾ ਲੂਲਾ ਹੈ, ਟੁੰਡਾ ਹੈ, ਅੰਨਾ ਹੈ, ਉਹ ਕਿਵੇਂ ਰੱਬ ਨੂੰ ਮਿਲੇ। ਉਹਦਾ ਜਵਾਬ ਦੇ ਦਿੱਤਾ ਵੀ ਪੈ ਦੇ ਚਰਨ, ਪ੍ਰੇਮ ਦੇ ਹੱਥ ਅਤੇ ਸੁਰਤ ਦੇ ਨੇਤਰ ਪ੍ਰਾਪਤ ਕਰ ਲਵੇ। ਇਹ ਕਿੱਥੋਂ ਪ੍ਰਾਪਤ ਹੁੰਦੇ ਨੇ? ਇਹ ਹੁੰਦੇ ਆ ਗੁਰੂ ਦੇ ਪਾਸੋਂ। ਗੁਰੂ ਦੇ ਪਾਸੋਂ ਜਦੋਂ ਮਨੁੱਖ ਜਾ ਕੇ ਇਹ ਐਸੇ ਦੈਵੀ ਸਾਧਨ ਪ੍ਰਾਪਤ ਕਰ ਲਵੇ ਅਤੇ ਸਤਿਗੁਰੂ ਕਹਿੰਦੇ ਨੇ ਇਹ ਵਕੰਤ ਮਿਲਾਵਾ ਹੋਏ ਸਿਆਣੀ, ਇਸ ਢੰਗ ਦੇ ਨਾਲ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ।
ਔੜੀ ਸਦਾ ਸਦਾ ਤੂੰ ਏਕ ਹੈ, ਤੁਧ ਦੂਜਾ ਖੇਲ ਰਚਾਇਆ।
ਹੁਣ ਪੌੜੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਦਾ ਸਦਾ ਤੂੰ ਏਕ ਹੈ, ਹੇ ਵਾਹਿਗੁਰੂ ਜੀ, ਸਦਾ ਸਦਾ ਤੂੰ ਇੱਕ ਪਹਿਲਾਂ ਸੀ ਅਤੇ ਹੁਣ ਵੀ ਹੈ ਅਤੇ ਅੱਗੇ ਨੂੰ ਵੀ ਹੋਵੇਗਾ। ਤੁਧ ਦੂਜਾ ਖੇਲ ਰਚਾਇਆ, ਹੇ ਵਾਹਿਗੁਰੂ ਜੀ, ਤੂੰ ਵਾਸਤਵ ਦੇ ਵਿੱਚ ਤਾਂ ਇੱਕ ਹੀ ਹੈ ਅਤੇ ਆਹ ਜਿਹੜਾ ਦੂਜਾ ਖੇਲ ਹੈ ਸੰਸਾਰ ਦਾ, ਇਹ ਤੁਸੀਂ ਆਪ ਹੀ ਰਚਾਇਆ ਹੈ।
ਮੈਂ ਗਰਭ ਉਪਾਏ ਕੈ ਲੋਭ ਅੰਤਰ ਜਨਤਾ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਹਉਮੈ ਅਤੇ ਹੰਕਾਰ ਨੂੰ ਪੈਦਾ ਕਰਕੇ ਅਤੇ ਫਿਰ ਇਹਨਾਂ ਜਨਤਾ ਦਾ ਅਰਥ ਹੈ ਜੀਵਾਂ ਦੇ ਅੰਦਰ ਤੁਸਾਂ ਲੋਭ ਵੀ ਪਾ ਦਿੱਤਾ। ਹਰ ਮਨੁੱਖ ਦੇ ਮਨ ਦੇ ਵਿੱਚ ਹਉਮੈ ਅਤੇ ਹੰਕਾਰ ਦਾ ਸੰਸਕਾਰ ਪਹਿਲਾਂ ਤੋਂ ਹੀ ਪਿਆ ਹੋਇਆ ਅਤੇ ਨਾਲ ਜਿਹੜਾ ਲੋਭ ਹੈ, ਲੋਭ ਉਸ ਨੂੰ ਕਹਿੰਦੇ ਨੇ ਵੀ ਕਿਸੇ ਵਸਤੂ ਨੂੰ ਪ੍ਰਾਪਤ ਕਰਨ ਦੇ ਲਈ ਮਨ ਦੇ ਵਿੱਚ ਤ੍ਰਿਸ਼ਨਾ ਹੋਣੀ, ਤਮੰਨਾ ਹੋਣੀ, ਹਸਰਤ ਹੋਣੀ ਵੀ ਮੈਂ ਆਹ ਚੀਜ਼ ਲੈਣੀ ਹੈ। ਇਹ ਜਿਹੜਾ ਲੋਭ ਹੈ, ਜਿਵੇਂ ਹੁਣ ਇੱਕ ਪਾਸੇ ਮਾਇਆ ਦਾ ਲੋਭ ਹੈ, ਮਾਇਆ ਦਾ ਵੀ ਲੋਭ ਹੋ ਸਕਦਾ, ਪਦਵੀ ਦਾ ਵੀ ਲੋਭ ਹੋ ਸਕਦਾ, ਗੁਣਾਂ ਦਾ ਵੀ ਲੋਭ ਹੋ ਸਕਦਾ, ਵਿਦਿਆ ਦਾ ਵੀ ਲੋਭ ਹੋ ਸਕਦਾ, ਹੋਰ ਵੀ ਸਾਰੀਆਂ ਗੱਲਾਂ ਦਾ ਲੋਭ ਹੋ ਸਕਦਾ। ਲੋਭ ਤੋਂ ਮੁਰਾਦ ਹੈ ਉਹ ਦ੍ਰਿਸ਼ਟੀ ਵੀ ਸਾਰਾ ਕੁਝ ਮੇਰੇ ਕੋਲ ਹੀ ਆ ਜਾਵੇ। ਇਹ ਜਿਹੜਾ ਐਸਾ ਲੋਭ ਹੈ, ਇਹ ਵੀ ਸਭ ਜੀਵਾਂ ਦੇ ਅੰਦਰ ਵਾਹਿਗੁਰੂ ਨੇ ਪਾਇਆ, ਪ੍ਰਵੇਸ਼ ਕਰ ਦਿੱਤਾ।
ਜਿਉਂ ਭਾਵੈ ਤਿਉਂ ਰੱਖ ਤੂੰ, ਸਭ ਕਰੇ ਤੇਰਾ ਕਰਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਵੇਂ ਵੀ ਤੈਨੂੰ ਪਾਉਂਦਾ ਉਸੇ ਤਰ੍ਹਾਂ ਤੂੰ ਸਾਨੂੰ ਰੱਖ ਲੈ, ਸਭ ਕਰੇ ਤੇਰਾ ਕਿਰਾਇਆ, ਕਿਉਂਕਿ ਜਿੰਨੇ ਵੀ ਜੀਵ ਨੇ ਸਾਰੇ ਤੇਰਾ ਹੀ ਕਿਰਾਇਆ ਤੇ ਕਰਦੇ ਨੇ, ਤੇਰੇ ਹੁਕਮ ਤੋਂ ਬਾਹਰ ਤੇ ਕੋਈ ਕੁਝ ਵੀ ਨਹੀਂ ਕਰ ਸਕਦਾ।
ਇੱਕ ਨਾ ਬਖਸ਼ੈ ਮੇਲ ਲਹਿ ਗੁਰਮਤੀ ਤੁਧੈ ਪਾਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਇੱਕ ਐਸੇ ਵੀ ਗੁਰਮੁਖ ਜਨ ਹਨ ਜਿਨ੍ਹਾਂ ਨੂੰ ਤੂੰ ਬਖਸ਼ ਲੈਣਾ ਅਤੇ ਆਪਣੇ ਨਾਲ ਮੇਲ ਲੈਣਾ। ਉਹ ਕੌਣ ਨੇ? ਗੁਰਮਤੀ ਤੁਧੈ ਲਾਇਆ, ਜਿਨ੍ਹਾਂ ਨੂੰ ਤੁਸਾਂ ਗੁਰਮਤ ਦੇ ਨਾਲ ਜੋੜ ਦਿੱਤਾ, ਜਿਨ੍ਹਾਂ ਦਾ ਗੁਰਮਤ ਦੇ ਨਾਲ ਪਿਆਰ ਲਾ ਦਿੱਤਾ, ਉਹ ਐਸੇ ਗੁਰਮੁਖ ਪਿਆਰੇ ਨੇ, ਤੁਸੀਂ ਉਹਨਾਂ ਦੇ ਪਿਛਲੇ ਕੀਤੇ ਸਾਰੇ ਗੁਨਾਹਾਂ ਨੂੰ ਵੀ ਬਖਸ਼ ਦਿੰਦੇ ਹੋ ਅਤੇ ਫਿਰ ਆਪਣੇ ਨਾਲ ਵੀ ਮਿਲਾ ਲੈਂਦੇ ਹੋ।
ਇੱਕ ਖੜੇ ਕਰ ਹੈ ਤੇਰੀ ਚਾਕਰੀ, ਵਿਣ ਨਾਵੇਂ ਹੋਰ ਨਾ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਇੱਕ ਐਸੇ ਵੀ ਗੁਰਮੁਖ ਨੇ, ਉਹ ਤੇਰੇ ਦਰ ਤੇ ਖੜੇ ਹਮੇਸ਼ਾ ਲਈ ਤੇਰੀ ਚਾਕਰੀ ਕਰਦੇ ਨੇ, ਪਹਿਰੇਦਾਰੀ ਕਰਦੇ ਨੇ, ਚੋਬਦਾਰੀ ਕਰਦੇ ਨੇ, ਜਿਵੇਂ ਕੋਈ ਸੰਤਰੀ ਪਹਿਰੇ ਤੇ ਖੜਾ ਹੁੰਦਾ, ਇਸੇ ਤਰ੍ਹਾਂ ਉਹ ਤੇਰੇ ਹਜ਼ੂਰ ਤੇਰੀ ਚਾਕਰੀ ਕਰਦੇ ਹਨ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਰ, ਹਜ਼ੂਰ ਕਹਿੰਦੇ ਨੇ ਵਿਣ ਨਾਵੈ ਹੋਰ ਨਾ ਪਾਇਆ, ਉਹਨਾਂ ਨੂੰ ਤੇਰੇ ਨਾਮ ਤੋਂ ਬਿਨਾਂ ਹੋਰ ਕੁਛ ਚੰਗਾ ਲੱਗਿਆ ਹੀ ਨਹੀਂ। ਇੱਕ ਐਸੇ ਮਹਾਂਪੁਰਖ ਨੇ ਜਿਹੜੇ ਖੜੇ ਤੇਰੀ ਹੀ ਚਾਕਰੀ ਕਰਦੇ ਨੇ, ਹਰ ਵੇਲੇ ਤੇਰੀ ਹੀ ਖੈਰ ਖੁਆਈ ਕਰਦੇ ਨੇ, ਉਹਨਾਂ ਨੂੰ ਤੇਰੇ ਨਾਮ ਤੋਂ ਬਿਨਾਂ ਹੋਰ ਕੁਝ ਵੀ ਚੰਗਾ ਨਹੀਂ ਲੱਗਿਆ।
ਹੋਰ ਇੱਕ ਸੱਚੀ ਕਾਰੈ ਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਹੋਰ ਤੇ ਸਾਰੀ ਹੀ ਕਾਰ ਬੇਕਾਰ ਹੀ ਹੈ, ਹੋਰ ਤੇ ਸਾਰੀ ਕਾਰ ਫਜ਼ੂਲ ਹੈ, ਬੇਅਰਥ ਹੈ, ਇੱਕ ਸੱਚੀ ਕਾਰੈ ਲਾਇਆ। ਹਾਂ, ਤੁਸੀਂ ਉਹਨਾਂ ਨੂੰ ਇੱਕ ਆਪਣੀ ਸੱਚੀ ਕਾਰ ਦੇ ਵਿੱਚ ਲਾਇਆ। ਸੱਚੀ ਕਾਰ ਕਿਹੜੀ ਹੈ? ਸੱਚੀ ਕਾਰ ਹੈ ਵਾਹਿਗੁਰੂ ਦੀ ਭਗਤੀ ਦੀ, ਸੱਚੀ ਕਾਰ ਹੈ ਸੇਵਾ ਅਤੇ ਸਿਮਰਨ ਦੀ। ਤੁਸੀਂ ਉਹ ਸੱਚੀ ਕਾਰ ਦੇ ਵਿੱਚ ਉਹਨਾਂ ਗੁਰਮੁਖਾਂ ਨੂੰ ਲਾਇਆ, ਅਤੇ ਉਹ ਜਿਹੜੀ ਉਹਨਾਂ ਦੀ ਦ੍ਰਿਸ਼ਟੀ ਵਿੱਚ ਹੋਰ ਜਿੰਨੀ ਵੀ ਕੋਈ ਕਾਰ ਅਸੀਂ ਕਰਦੇ ਹਾਂ, ਚਾਹੇ ਉਹ ਦੁਨਿਆਵੀ ਕੰਮ ਕਾਰ ਨੇ, ਚਾਹੇ ਕੋਈ ਹੋਰ ਕਾਰ ਕਿਰਤ ਹੋ ਸਕਦੀ ਹੈ, ਪਰ ਉਹ ਉਸਨੂੰ ਬੇਕਾਰ ਸਮਝਦੇ ਹਨ।
ਉਤ ਕਲਤ ਕੁਟੰਬ ਹੈ ਇੱਕ ਅਲਿਪਤ ਰਹੇ ਜੋ ਤੁਧ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਬਿਆਨ ਕਰ ਰਹੇ ਹਨ ਵੀ ਇੱਕ ਐਸੇ ਵੀ ਮਹਾਂਪੁਰਖ ਨੇ ਜਿਨ੍ਹਾਂ ਦੇ ਪੁੱਤਰ ਵੀ ਹੁੰਦਾ, ਕਲਤ ਇਸਤਰੀ ਵੀ ਹੁੰਦੀ ਹੈ ਅਤੇ ਕੁਟੰਬ ਹੈ ਅਤੇ ਪਰਿਵਾਰ ਵੀ ਉਹਨਾਂ ਦਾ ਹੁੰਦਾ, ਪਰ ਇੱਕ ਅਲਿਪਤ ਰਹੇ ਜੋ ਤੁਧ ਪਾਇਆ। ਪਰ ਉਹ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਐਸੇ ਗੁਰਮੁਖ ਪਿਆਰੇ ਨੇ ਜਿਹੜੇ ਨਿਰਲੇਪ ਰਹਿੰਦੇ ਨੇ, ਉਹ ਮਾਇਆ ਤੋਂ ਅਸੰਗ ਹੋ ਕੇ ਵਰਤਦੇ ਨੇ, ਜਿਵੇਂ ਸਤਿਗੁਰੂ ਨੇ ਉਚਾਰਨ ਕੀਤਾ ਹੈ, ਜੈਸੇ ਜਲ ਮੈਂ ਕਵਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਪਾਵ ਸਾਗਰ ਤਰੀਆ ਨਾਨਕ ਨਾਮ ਵਿਖਾਣੇ। ਹਜ਼ੂਰ ਕਹਿੰਦੇ ਨੇ ਜੋ ਤੁਧ ਪਾਇਆ ਉਹ ਐਸੇ ਮਹਾਂਪੁਰਖ ਨੇ ਜੋ ਤੈਨੂੰ ਪਾ ਗਏ ਨੇ, ਉਹ ਰਹਿੰਦੇ ਵੀ ਪਰਿਵਾਰ ਵਿੱਚ ਨੇ, ਰਹਿੰਦੇ ਵੀ ਸੰਸਾਰ ਦੇ ਵਿੱਚ ਹੀ ਨੇ, ਉਹ ਘਰ ਬਾਰ ਪਰਿਵਾਰ ਨੂੰ ਛੱਡ ਕੇ ਨਹੀਂ ਜਾਂਦੇ, ਪਰ ਉਹ ਮੋਹ ਮਾਇਆ ਤੋਂ ਨਿਰਲੇਪ ਹੋ ਕੇ ਰਹਿੰਦੇ ਹਨ।
ਓਹੇ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਇ ਸਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹ ਅੰਦਰੋਂ ਵੀ ਅਤੇ ਬਾਹਰੋਂ ਵੀ ਨਿਰਮਲ ਹੋ ਜਾਂਦੇ ਨੇ, ਉਹਨਾਂ ਦਾ ਆਚਾਰ ਵੀ ਅਤੇ ਉਹਨਾਂ ਦਾ ਵਿਚਾਰ ਵੀ ਪਵਿੱਤਰ ਹੋ ਜਾਂਦਾ। ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ, ਉਹਨਾਂ ਨੂੰ ਪਰਮਹੰਸ ਦੀ ਪਦਵੀ ਸਤਿਗੁਰੂ ਨੇ ਦਿੱਤੀ ਹੈ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਇੱਕ ਮਹਾਨ ਗੁਰਸਿੱਖ ਭਾਈ ਪਾਰੋ ਜੀ ਸਨ, ਉਹਨਾਂ ਨੂੰ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਓ ਪਰਮਹੰਸ ਜੀ ਇਸ ਤਰ੍ਹਾਂ ਕਹਿ ਕੇ ਬੁਲਾਉਂਦੇ ਸਨ। ਅਤੇ ਗੁਰੂ ਮਹਾਰਾਜ ਦੇ ਪਾਸ ਇੱਕ ਦਿਨ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬਈ ਪਰਮਹੰਸ ਦਾ ਮਤਲਬ ਕੀ ਹੁੰਦਾ, ਸਾਨੂੰ ਇਹਦੇ ਬਾਰੇ ਦੱਸੋ। ਤਾਂ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸੀ ਬਈ ਹੰਸ ਇੱਕ ਪੰਛੀ ਹੁੰਦਾ, ਔਰ ਉਹ ਪੰਛੀ ਵੀ ਇੱਕ ਪੰਛੀਆਂ ਦਾ ਰਾਜਾ ਹੁੰਦਾ, ਉਸ ਹੰਸ ਦੇ ਵਿੱਚ ਕੁਝ ਵਿਸ਼ੇਸ਼ ਗੁਣ ਹੁੰਦੇ ਨੇ, ਅਤੇ ਜਿਹੜੇ ਵਿਸ਼ੇਸ਼ ਗੁਣ ਗੁਰੂ ਮਹਾਰਾਜ ਨੇ ਕੁਝ ਦਰਸਾਏ ਵੀ, ਇੱਕ ਤਾਂ ਜਿਹੜਾ ਹੰਸ ਹੁੰਦਾ ਅੰਦਰੋਂ ਅਤੇ ਬਾਹਰੋਂ ਨਿਰਮਲ ਹੁੰਦਾ, ਉਹ ਅੰਦਰੋਂ ਬਾਹਰੋਂ ਨਿਰਮਲੇ, ਉਹ ਅੰਦਰੋਂ ਅਤੇ ਬਾਹਰੋਂ ਨਿਰਮਲ ਹੁੰਦਾ ਹੈ। ਦੂਸਰੀ ਗੱਲ, ਜਿਹੜੀ ਉਸਦੀ ਖੁਰਾਕ ਹੈ ਉਹ ਬੜੀ ਪਵਿੱਤਰ ਹੁੰਦੀ ਹੈ, ਹੰਸਾਂ ਹੀਰਾ ਮੋਤੀ ਚੁਗਣਾ, ਉਹ ਹੀਰੇ ਮੋਤੀ ਖਾਂਦਾ, ਇਹ ਹੰਸ ਦੇ ਗੁਣ ਨੇ। ਅਤੇ ਤੀਸਰੀ ਗੱਲ, ਹੰਸ ਦੀ ਚਾਲ ਬੜੀ ਸੁੰਦਰ ਹੁੰਦੀ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕਿਹੜੀ ਬਿਖਮ ਮਾਰਗ ਚੱਲਣਾ। ਅਤੇ ਚੌਥੀ ਗੱਲ, ਹੰਸ ਦੀ ਚੁੰਝ ਦੇ ਵਿੱਚ ਇਹ ਗੁਣ ਹੁੰਦਾ ਹੈ, ਜੇ ਉਹ ਦੁੱਧ ਵਿੱਚ ਪਾ ਦੇਵੇ ਦੁੱਧ ਵੱਖ ਅਤੇ ਪਾਣੀ ਵੱਖ ਹੋ ਜਾਂਦਾ। ਇਸੇ ਤਰ੍ਹਾਂ ਗੁਰਮੁਖ ਦੀ ਦ੍ਰਿਸ਼ਟੀ ਦੇ ਅੰਦਰ ਅਤੇ ਗੁਰਮੁਖ ਦੀ ਬਿਰਤੀ ਦੇ ਅੰਦਰ ਇਹ ਐਸੀ ਇਨਸਾਫ ਵਾਲੀ ਵਿਵੇਕ ਵਾਲੀ ਸ਼ਕਤੀ ਵਾਹਿਗੁਰੂ ਨੇ ਰੱਖੀ ਹੁੰਦੀ ਹੈ, ਉਹਦੇ ਸਾਹਮਣੇ ਕੋਈ ਮਸਲਾ ਆ ਜਾਵੇ ਉਹ ਪਾਣੀ ਦਾ ਪਾਣੀ ਅਤੇ ਦੁੱਧ ਦਾ ਦੁੱਧ ਨਖੇੜ ਕੇ ਰੱਖ ਦਿੰਦੇ। ਜਿਹਦੇ ਵਿੱਚ ਇਹ ਸਾਰੇ ਗੁਣ ਹੁੰਦੇ ਨੇ ਉਹਨੂੰ ਕਹਿੰਦੇ ਨੇ ਹੰਸ। ਅਤੇ ਜੇ ਕਿਸੇ ਮਨੁੱਖ ਦੇ ਵਿੱਚ ਇਹ ਗੁਣ ਆ ਜਾਵਣ ਤਾਂ ਫਿਰ ਉਹਨੂੰ ਪਰਮਹੰਸ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਜਿਹੜੇ ਹੰਸ ਦੇ ਵਿੱਚ ਇਹ ਵੀ ਇੱਕ ਵਿਸ਼ੇਸ਼ ਗੁਣ ਹੁੰਦਾ ਨਾ, ਉਹ ਅੰਦਰੋਂ ਅਤੇ ਬਾਹਰੋਂ ਨਿਰਮਲ ਹੁੰਦੇ। ਹਜ਼ੂਰ ਕਹਿੰਦੇ ਉਹ ਅੰਦਰੋਂ ਅਤੇ ਬਾਹਰੋਂ ਨਿਰਮਲ ਹੋ ਜਾਂਦੇ ਨੇ, ਸੱਚਾ ਨਾਂ ਹੀ ਸਮਾਇਆ ਅਤੇ ਹਮੇਸ਼ਾ ਲਈ ਵਾਹਿਗੁਰੂ ਦੇ ਸੱਚੇ ਨਾਮ ਦੇ ਵਿੱਚ ਸਮਾਏ ਰਹਿੰਦੇ ਹਨ।
ਸਲੋਕ ਮਹਲਾ ਪਹਿਲਾ ਸੁਨੇ ਕੈ ਪਰਬਤ ਗੁਫਾ ਕਰੀ ਕੈ ਪਾਣੀ ਪਿਆਲ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਚੌਥੇ ਸ਼ਲੋਕ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਹਿੰਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਸਿੱਧ ਲੋਕ ਆਏ ਔਰ ਉਹਨਾਂ ਨੇ ਆ ਕੇ ਗੁਰੂ ਮਹਾਰਾਜ ਦੇ ਨਾਲ ਕਈ ਤਰ੍ਹਾਂ ਦੀ ਵਿਚਾਰ ਸਾਂਝੀ ਕੀਤੀ। ਕਹਿਣ ਲੱਗੇ, ਮਹਾਰਾਜ ਅਸੀਂ ਸੁਮੇਰ ਪਰਬਤ 'ਤੇ ਗੁਫਾ ਬਣਾ ਕੇ ਰਹਿੰਦੇ ਹਾਂ, ਤੁਹਾਨੂੰ ਵੀ ਉੱਥੇ ਰਹਿਣਾ ਚਾਹੀਦਾ, ਅਤੇ ਜਾਂ ਫਿਰ ਅਸੀਂ ਧਰਤੀ ਦੇ ਹੇਠਾਂ ਪਾਣੀ ਹਾਂਡੇ ਤੱਕ ਥੱਲੇ ਇੱਕ ਤਹਿਖਾਨਾ ਬਣਾ ਕੇ, ਭੂਰਾ ਬਣਾ ਕੇ, ਡੂੰਘੀ ਖੱਡ ਪੱਟ ਕੇ ਅਸੀਂ ਉਹਦੇ ਵਿੱਚ ਸਮਾਧੀ ਲਾਉਂਦੇ ਹਾਂ। ਆ ਕਈ ਜਿਹੜੇ ਪੁਰਾਣੇ ਸਾਧੂ ਸਨ, ਉਹ ਥੱਲੇ ਜ਼ਮੀਨ ਪੁੱਟ ਕੇ ਡੂੰਘੀ ਉਹਦੇ ਵਿੱਚ ਬੈਠ ਕੇ ਸਮਾਧੀ ਲਾਉਂਦੇ ਸਨ, ਅਤੇ ਤੁਹਾਨੂੰ ਵੀ ਐਸਾ ਕਰਨਾ ਚਾਹੀਦਾ ਹੈ, ਅਤੇ ਜਾਂ ਫਿਰ ਤੁਹਾਨੂੰ ਧਰਤੀ 'ਤੇ ਹੀ ਕਿਤੇ ਇਕਾਂਤ ਦੇਸ਼ ਦੇ ਵਿੱਚ ਬੈਠ ਕੇ ਭਗਤੀ ਕਰਨੀ ਚਾਹੀਦੀ ਹੈ, ਅਤੇ ਜਾਂ ਫਿਰ ਤੁਹਾਨੂੰ ਰਿੱਧੀਆਂ ਸਿੱਧੀਆਂ ਦੇ ਬਲ ਦੇ ਨਾਲ ਆਕਾਸ਼ ਦੇ ਵਿੱਚ ਵੀ ਤੁਹਾਨੂੰ ਉਡਾਰੀਆਂ ਮਾਰਨੀਆਂ ਚਾਹੀਦੀਆਂ ਨੇ, ਅਤੇ ਸਿਰ ਪਾਰ ਪੁੱਠੇ ਲੱਟ ਕੇ ਤੁਹਾਨੂੰ ਤਪੱਸਿਆ ਕਰਨੀ ਚਾਹੀਦੀ ਹੈ, ਅਤੇ ਜਾਂ ਫਿਰ ਇਹ ਵੀ ਹੈ ਵੀ ਆਪਣੇ ਸਾਰੇ ਸਰੀਰ ਨੂੰ ਪਵਿੱਤਰ ਕਰਕੇ ਅਤੇ ਉਹਨੂੰ ਕੱਪੜੇ ਦੇ ਨਾਲ ਬਸਤਰ ਦੇ ਨਾਲ ਕੱਜ ਲੈਣਾ ਚਾਹੀਦਾ। ਇਹ ਤੁਹਾਨੂੰ ਕੰਮ ਕਰਨੇ ਚਾਹੀਦੇ ਨੇ। ਅਤੇ ਚਾਰ ਕਿਸਮ ਦੀ ਪੁਸ਼ਾਕ ਹੈ, ਚਿੱਟੀ ਹੈ, ਲਾਲ ਹੈ, ਪੀਲੀ ਹੈ ਅਤੇ ਕਾਲੀ ਹੈ। ਇਹ ਤੁਹਾਨੂੰ ਧਾਰਨ ਕਰਨੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ ਰੰਗ ਨੇ ਇਹ ਬੜੇ ਪਵਿੱਤਰ ਮੰਨੇ ਗਏ ਨੇ। ਅਤੇ ਤੀਸਰੇ ਨੰਬਰ 'ਤੇ ਉਹਨਾਂ ਨੇ ਇਹ ਵੀ ਆਖਿਆ, ਇੱਕ ਜੈਨੀਆਂ ਦਾ ਫਿਰਕਾ ਜਿਹਨੂੰ ਘੋਰੀ ਕਹਿੰਦੇ ਨੇ, ਉਹਨਾਂ ਵਿੱਚ ਵੀ ਬੜੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ, ਅਤੇ ਤੁਹਾਨੂੰ ਉਹਨਾਂ ਦੇ ਬਾਰੇ ਵੀ ਕੁਛ ਨਾ ਕੁਛ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ਼ਲੋਕ ਦੇ ਅੰਦਰ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਹੈ। ਲੋ ਸੰਗਤਾਂ ਵਿਚਾਰ ਸੁਣੋ, ਸੋਨੇ ਕੈ ਪਰਬਤ ਗੁਫਾ ਕਰੀ। ਸਤਿਗੁਰੂ ਕਹਿੰਦੇ, ਭਾਈ ਜੇ ਸੋਨੇ ਦੇ ਪਰਬਤ ਪਹਾੜ ਪਾਉ ਸੁਮੇਰ ਪਰਬਤ ਦੇ ਵਿੱਚ ਗੁਫਾ ਬਣਾ ਵੀ ਲਈਏ ਤਾਂ ਇਹਦੇ ਨਾਲ ਕੀ ਮਿਲੇਗਾ? ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ। ਕਹਿ ਪਾਣੀ ਪੈ ਆਲ ਅਤੇ ਜਾਂ ਪਾਣੀ ਪਤਾਲ ਤੱਕ, ਪਾਣੀ ਹਾਂਡੇ ਤੱਕ ਜੇ ਕੋਈ ਹੇਠਾਂ ਧਰਤੀ ਵਿੱਚ ਡੂੰਘੀ ਖੱਡ ਪੁੱਟ ਕੇ ਜਾਂ ਕੋਈ ਤਹਿਖਾਨਾ ਬਣਾ ਕੇ ਉਹਦੇ ਵਿੱਚ ਵੀ ਸਮਾਧੀ ਲਾ ਕੇ ਬੈਠ ਜਾਵੇ ਤਾਂ ਇਹਦੇ ਨਾਲ ਵੀ ਕੀ ਮਿਲੇਗਾ? ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ।
ਕਹਿ ਵਿੱਚ ਧਰਤੀ ਕਹਿ ਆਕਾਸੀ ਉਰਦ ਰਹਾ ਸਿਰ ਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਕਹਿ ਦਾ ਅਰਥ ਹੈ ਅਥਵਾ ਧਰਤੀ ਦੇ ਵਿੱਚ, ਭਾਵ ਧਰਤੀ ਵਿੱਚ ਕੋਈ ਨਾ ਕੋਈ ਭੋਰਾ ਬਣਾ ਕੇ, ਕੋਈ ਬੇਸਮੈਂਟ ਬਣਾ ਕੇ, ਕੋਈ ਤਹਿਖਾਨਾ ਬਣਾ ਕੇ ਉੱਥੇ ਵੀ ਕੋਈ ਬੈਠ ਕੇ ਕੋਈ ਸਮਾਧੀ ਲਾ ਲਵੇ, ਕੋਈ ਭਗਤੀ ਕਰ ਲਵੇ। ਕਹਿ ਆਕਾਸ਼ੀ ਅਥਵਾ ਆਪਣੀ ਸ਼ਕਤੀ ਨਾਲ ਆਕਾਸ਼ ਦੇ ਵਿੱਚ ਜਾ ਕੇ ਵੀ, ਕਿਸੇ ਹੋਰ ਧਰਤੀ 'ਤੇ ਜਾ ਕੇ ਵੀ ਉੱਥੇ ਜਾ ਕੇ ਸਮਾਧੀ ਲਾ ਲਵੇ। ਉਰਦ ਰਹਾਂ ਸਿਰ ਪਾਰ, ਅਤੇ ਫਿਰ ਸਿਰ ਪਾਰ ਹੋ ਕੇ ਪੁੱਠਾ ਲਟਕ ਕੇ ਅਤੇ ਤਪ ਵੀ ਕਰਦਾ ਰਹੇ। ਇਸ ਢੰਗ ਦੇ ਨਾਲ ਵੀ ਅਰਥ ਪੁਰਾਤਨ ਜਿਹੜੇ ਟੀਕਾਕਾਰ ਉਹਨਾਂ ਨੇ ਕੀਤੇ ਹਨ।
ਹੋਰ ਕਰ ਕਾਇਆ ਕੱਪੜ ਪਹਿਰਾ ਧੋਵਾ ਸਦਾ ਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੁਰ ਕਰ ਕਾਇਆ ਕੱਪੜ ਪਹਿਰਾ, ਪਹਿਲਾਂ ਆਪਣੀ ਕਾਇਆ ਨੂੰ ਦੇਹ ਪਵਿੱਤਰ ਕਰਕੇ, ਆਪਣੇ ਸਰੀਰ ਨੂੰ ਨਵਾ ਧਵਾ ਕੇ ਅਤੇ ਫਿਰ ਇਹਨੂੰ ਬਸਤਰ ਦੇ ਨਾਲ ਪੂਰੀ ਢੱਕ ਲਵਾਂ। ਕੱਪੜ ਪਹਿਰਾਂ ਵੀ ਐਸਾ ਬਸਤਰ ਪਹਿਨਾਂ ਅਤੇ ਸਾਰਾ ਸਰੀਰ ਢੱਕਿਆ ਜਾਵੇ। ਪੁਰਾਣੇ ਸਮੇਂ ਦੇ ਵਿੱਚ ਕੁਝ ਸਾਧੂ ਐਸੇ ਵੀ ਸਨ ਜਿਹੜੇ ਆਪਣੇ ਆਪ ਨੂੰ ਆਪਰਸ ਅਖਵਾਉਂਦੇ ਸਨ। ਉਹ ਕਹਿੰਦੇ ਵੀ ਸਾਡਾ ਕਿਤੇ ਕੋਈ ਹੱਥ ਨਾ ਕਿਸੇ ਨੂੰ ਛੋਹ ਜਾਵੇ, ਵੀ ਸਾਡਾ ਸਰੀਰ ਅਪਵਿੱਤਰ ਹੋ ਜਾਵੇਗਾ। ਉਹ ਆਪਣੇ ਸਾਰੇ ਸਰੀਰ ਨੂੰ ਬਸਤਰ ਦੇ ਨਾਲ ਹੀ ਕੱਜ ਲੈਂਦੇ ਸਨ ਔਰ ਉਹਨਾਂ ਨੂੰ ਕਾਪੜੀਏ ਵੀ ਕਿਹਾ ਜਾਂਦਾ ਸੀ। ਪੁਰ ਕਰ ਕਾਇਆ ਕੱਪੜ ਪਹਿਰਾਂ, ਉਹ ਆਪਣੇ ਸਰੀਰ ਨੂੰ, ਪੁਰ ਦਾ ਅਰਥ ਹੈ ਪੂਰਨ, ਸ਼ੁੱਧ ਕਰਕੇ, ਨਿਰਮਲ ਕਰਕੇ, ਅਤੇ ਫਿਰ ਉਹ ਕੱਪੜੇ ਪਹਿਨਦੇ ਸਨ, ਸਾਰੇ ਸਰੀਰ ਨੂੰ ਕੱਜ ਲੈਂਦੇ ਸਨ ਅਤੇ ਧੋਵਾਂ ਸਦਾ ਕਾਰ, ਅਤੇ ਜਿਹੜੇ ਇੱਕ ਵਾਰੀ ਬਸਤਰ ਪਹਿਨ ਲਏ ਉਹਨਾਂ ਨੂੰ ਦੁਬਾਰਾ ਨਹੀਂ ਪਹਿਨਣਾ, ਫਿਰ ਉਹਨਾਂ ਨੂੰ ਧੋਵਾਂ ਸਦਾ ਕਾਰ, ਫਿਰ ਦੁਬਾਰਾ ਉਹਨਾਂ ਨੂੰ ਧੋਂਦੇ ਸਨ ਅਤੇ ਇਹੀ ਕਾਰ ਦੇ ਵਿੱਚ ਲੱਗੇ ਰਹਿੰਦੇ, ਕਿਤੇ ਨਹਾ ਲਏ ਅਤੇ ਕਿਤੇ ਬਸਤਰ ਧੋ ਲਏ, ਬਸ ਇਹੀ ਕੰਮ ਉਹਨਾਂ ਦਾ ਹੁੰਦਾ ਸੀ।
ਮੱਗਾ ਰੱਤਾ ਪੀਲਾ ਕਾਲਾ ਬੇਦਾ ਕਰੀ ਪੁਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਦ ਲੋਕੋ ਵੀ ਜਿਹੜੇ ਚਾਰ ਵੇਦ ਨੇ, ਸ਼ਾਮ ਵੇਦ, ਰਿਗ, ਜੁਜਰ, ਅਥਰਵਣ, ਜਿਹੜਾ ਰਿਗ ਵੇਦ ਹੈ ਸਭ ਤੋਂ ਪ੍ਰਾਚੀਨ ਮੰਨਿਆ, ਅਤੇ ਰਿਗ ਵੇਦ ਇਹ ਕਹਿੰਦਾ ਹੈ ਵੀ ਬੱਗਾ, ਬੱਗਾ ਦਾ ਅਰਥ ਹੈ ਵੀ ਚਿੱਟਾ ਭਾਵ ਸਫੈਦ ਰੰਗ ਦੇ ਬਸਤਰ ਧਾਰਨ ਕਰਨੇ ਚਾਹੀਦੇ ਨੇ। ਜਦੋਂ ਤੁਸੀਂ ਰਿਗਵੇਦ ਦਾ ਪਾਠ ਕਰਨਾ, ਚਿੱਟੇ ਰੰਗ ਦੇ ਬਸਤਰ ਧਾਰਨ ਕਰੋ, ਇਹ ਐਸਾ ਉਹਦੇ ਲਈ ਵਿਧਾਨ ਬਣਾਇਆ ਹੋਇਆ ਹੈ। ਅਤੇ ਜਦੋਂ ਤੁਸੀਂ ਸ਼ਿਆਮ ਵੇਦ ਨੂੰ ਪੜ੍ਹਨਾ ਹੈ ਤਾਂ ਫਿਰ ਤੁਸੀਂ ਰੱਤਾ ਲਾਲ ਰੰਗ ਦੇ ਕੱਪੜੇ ਪਾਓ, ਅਤੇ ਜੇ ਤੁਸੀਂ ਯੁਜਰ ਵੇਦ ਨੂੰ ਪੜ੍ਹਨਾ ਹੈ ਤਾਂ ਫਿਰ ਤੁਸੀਂ ਪੀਲੇ ਰੰਗ ਦੇ ਕੱਪੜੇ ਪਾਓ, ਕਿਉਂਕਿ ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਨੇ ਵੀ ਪੀਲੇ ਕੱਪੜੇ ਪਾਏ ਸਨ, ਅਤੇ ਦੁਆਪਰ ਦਾ ਵੇਦ ਵੀ ਯੁਜਰ ਵੇਦ ਹੈ। ਅਤੇ ਜਿਹੜਾ ਕਲਯੁਗ ਦਾ ਵੇਦ ਉਹ ਅਥਰਵਣ ਵੇਦ ਹੈ, ਉਹ ਕਹਿੰਦਾ ਵੀ ਕਾਲੇ ਕੱਪੜੇ ਪਾਓ, ਬੱਗਾ ਰਤਾ ਪੀਲਾ ਕਾਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਵਹਿਮਾਂ ਭਰਮਾਂ ਨੂੰ ਤੋੜਦੇ ਹੋਏ ਕਹਿ ਰਹੇ ਹਨ ਵੀ ਭਾਵੇਂ ਬੱਗਾ ਦਾ ਅਰਥ ਹੈ ਚਿੱਟੇ ਕੱਪੜੇ ਪਾ ਲਈਏ, ਅਤੇ ਚਾਹੇ ਲਾਲ ਰੰਗ ਦੇ, ਚਾਹੇ ਪੀਲੇ ਅਤੇ ਚਾਹੇ ਕਾਲੇ, ਜਿਹੜੇ ਵੇਦਾਂ ਦੇ ਵਿੱਚ ਦੱਸੇ ਹੋਏ ਨੇ, ਵੇਦਾਂ ਕਰੀ ਪੁਕਾਰ ਅਤੇ ਇਸ ਢੰਗ ਦੇ ਨਾਲ ਐਸੇ ਰੰਗ ਬਿਰੰਗੇ ਕੱਪੜੇ ਪਾ ਕੇ, ਅਤੇ ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ ਵੇਦ, ਅਤੇ ਉਹਨਾਂ ਨੂੰ ਪੁਕਾਰ ਦਾ ਅਰਥ ਹੈ ਉੱਚੀ ਉੱਚੀ ਪੜ੍ਹ ਲਈਏ, ਉੱਚੀ ਉੱਚੀ ਉਹਨਾਂ ਨੂੰ ਪੜ੍ਹ ਕੇ ਸੁਣਾਈਏ।
ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਕ ਜੈਨੀ ਵੀ ਨੇ, ਜੈਨੀਆਂ ਦੇ ਵੈਸੇ ਉਹ ਤਿੰਨ ਫਿਰਕੇ ਨੇ, ਇੱਕ ਸਿਤੰਬਰੀ ਹੁੰਦੇ ਨੇ ਜਿਹੜੇ ਚਿੱਟੇ ਰੰਗ ਦੇ ਬਸਤਰ ਪਹਿਨਦੇ ਨੇ, ਦੂਸਰੇ ਪੀਤੰਬਰੀ ਹੁੰਦੇ ਨੇ ਜਿਹੜੇ ਪੀਲੇ ਰੰਗ ਦੇ ਬਸਤਰ ਪਹਿਨਦੇ ਨੇ, ਅਤੇ ਤੀਜੇ ਦਿਗੰਬਰੀ ਹੁੰਦੇ ਨੇ ਜਿਹੜੇ ਨਗਨੀ ਰਹਿੰਦੇ ਨੇ। ਇਹ ਤਿੰਨ ਫਿਰਕੇ ਨੇ ਜੈਨੀਆਂ ਦੇ, ਅਤੇ ਇੱਕ ਉਹਨਾਂ ਦੇ ਵਿੱਚੋਂ ਘੋਰੀ ਪੰਥ ਹੈ ਜੈਨੀਆਂ ਦੇ ਵਿੱਚੋਂ, ਜਿਨ੍ਹਾਂ ਨੂੰ ਸਰੇਵੜੇ ਵੀ ਕਿਹਾ ਜਾਂਦਾ। ਉਹ ਇੰਨੇ ਅਪਵਿੱਤਰ, ਇੰਨੇ ਗਲੀਚ ਰਹਿੰਦੇ ਨੇ, ਅਤੇ ਕੋਈ ਆਦਮੀ ਉਹਨਾਂ ਦੇ ਨੇੜੇ ਜਾ ਕੇ ਨਫ਼ਰਤ ਕੀਤੇ ਤੋਂ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਜਿਹੜੇ ਘੋਰੀ ਸਾਧੂ ਹੁੰਦੇ ਨੇ ਨਾ ਤਾਂ ਕਦੀ ਉਹ ਨਹਾਉਂਦੇ ਨੇ, ਮੂੰਹ ਵੀ ਨਹੀਂ ਧੋਂਦੇ, ਕੁਰਲੀ ਵੀ ਨਹੀਂ ਕਰਦੇ। ਅਤੇ ਜਿਹੜਾ ਸਾਰਿਆਂ ਤੋਂ ਮੁਖੀ ਹੁੰਦਾ ਉਹਦੇ ਬਾਰੇ ਇਹ ਲਿਖਿਆ ਹੁੰਦਾ, ਕਹਿੰਦੇ ਨੇ ਵੀ ਸਾਰਿਆਂ ਤੋਂ ਵੱਡਾ ਘੋਰੀ ਉਹ ਮੰਨਿਆ ਜਾਂਦਾ ਵੀ ਜਿਹਦੇ ਮੂੰਹ ਦੇ ਵਿੱਚ, ਦੰਦਾਂ ਦੇ ਵਿੱਚ ਇੰਨੀ ਮੈਲ ਜੰਮੀ ਹੋਵੇ, ਜੇ ਕੋਈ ਉਹਦੇ ਵੱਲ ਦਮੜੀ ਮਾਰੇ, ਕੋਈ ਆ ਜਿਹੜੀ ਕੋਈ ਆ ਭਾਨ ਹੁੰਦੀ ਹੈ ਉਹਦੇ ਵਿੱਚ ਦਮੜੀ ਹੁੰਦੀ ਸੀ, ਜੇ ਕੋਈ ਦਮੜੀ ਮਾਰੇ ਕਹਿੰਦੇ ਉਹਦੇ ਦੰਦਾਂ ਦੇ ਵਿੱਚ ਹੀ ਖੁੱਭ ਜਾਵੇ, ਕਹਿੰਦੇ ਉਹ ਅਸਲੀ ਘੋਰੀ ਮੰਨਿਆ ਜਾਂਦਾ ਸੀ। ਇੰਨੇ ਗਲੀਚ ਅਤੇ ਇੰਨੇ ਅਪਵਿੱਤਰ ਰਹਿੰਦੇ ਸਨ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਵੀ ਖੰਡਨ ਕਰਦੇ ਨੇ। ਹੋਏ ਕੁਚੀਲ ਰਹਾ ਮਲ ਧਾਰੀ, ਵੀ ਹੋਏ ਕੁਚੀਲ ਦਾ ਅਰਥ ਹੈ ਵੀ ਕੁਚੀਲ ਅਪਵਿੱਤਰ ਹੋ ਕੇ ਅਤੇ ਮਲ ਧਾਰਨ ਕਰਨ ਵਾਲੇ ਹੋ ਕੇ, ਭਾਵ ਘੋਰੀ ਸਾਧੂ ਬਣ ਕੇ ਵੀ ਭਾਵੇਂ ਰਹਿ ਲਈਏ, ਇਹਦੇ ਨਾਲ ਵੀ ਕੁਛ ਨਹੀਂ ਪ੍ਰਾਪਤ ਹੋ ਸਕਦਾ। ਜਿਹੜੇ ਘੋਰੀ ਲੋਕ ਨੇ ਉਹਨਾਂ ਦਾ ਇੱਥੋਂ ਤੱਕ ਵੀ ਲਿਖਿਆ ਮਿਲਦਾ ਹੈ, ਇਹ ਜਦੋਂ ਕੋਈ ਨਾ ਕੋਈ ਚਲੀਸੇ ਕੱਢਦੇ ਸਨ ਕੋਈ ਰਿੱਧੀ ਸਿੱਧੀ ਪ੍ਰਾਪਤ ਕਰਨ ਦੇ ਲਈ, ਔਰ ਇਹ ਆਪਣੇ ਮਲ ਮੂਤਰ ਦਾ ਭਖਣ ਵੀ ਆਪ ਹੀ ਕਰਦੇ ਸਨ, ਗੰਦਗੀ ਖਾ ਕੇ ਅਤੇ ਇਸ ਤਰ੍ਹਾਂ ਮੰਤਰਾਂ ਦਾ ਜਾਪ ਕਰਦੇ ਸਨ ਵੀ ਇਹਦੇ ਨਾਲ ਸਾਨੂੰ ਸ਼ਕਤੀ ਮਿਲਦੀ ਹੈ, ਉਹਨਾਂ ਨੂੰ ਘੋਰੀ ਕਿਹਾ ਜਾਂਦਾ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਹੋਏ ਕੁਚੀਲ ਰਹਾ ਮਲ ਧਾਰੀ, ਇਸ ਤਰ੍ਹਾਂ ਕੁਚੀਲ ਹੋ ਕੇ, ਘੋਰੀ ਹੋ ਕੇ ਅਤੇ ਮਲ ਨੂੰ ਧਾਰਨ ਕਰਕੇ ਵੀ ਰਹਿ ਲਈਏ, ਦੁਰਮਤ ਮਤ ਵਿਕਾਰ ਅਤੇ ਖੋਟੀ ਮਤ ਨੂੰ ਧਾਰਨ ਕਰਕੇ। ਇਹ ਬਾਮ ਮਾਰਗੀਆਂ ਦਾ ਮਤ ਹੈ, ਜਿਹੜੇ ਬਾਮ ਮਾਰਗੀ ਲੋਕ ਨੇ ਨਾ, ਔਰ ਉਹ ਕਹਿੰਦੇ ਨੇ ਬਹੁਤ ਕੁਰਾਪਟ ਅਤੇ ਬਹੁਤ ਗਿਰੇ ਹੋਏ ਲੋਕ ਸਨ, ਹੈ ਉਹ ਵੀ ਧਰਮੀ ਸਨ, ਕਹਿੰਦੇ ਸਾਡਾ ਵੀ ਇਹ ਮਜ਼ਹਬ ਹੈ, ਸਾਡਾ ਵੀ ਧਰਮ ਹੈ, ਦੁਰਮਤ ਮਤ ਵਿਕਾਰੋ ਖੋਟੀ ਮਤ ਨੂੰ ਧਾਰਨ ਕਰਕੇ ਹਮੇਸ਼ਾ ਲਈ ਵਿਕਾਰਾਂ ਦੀ ਮਤ ਵਿੱਚ ਪਰਿਵਰਤ ਹੁੰਦੇ ਸਨ। ਜਿਹੜੇ ਬਾਮ ਮਾਰਗੀਏ ਲੋਕ ਸਨ ਉਹਨਾਂ ਦੇ ਬਾਰੇ ਪੁਰਾਤਨ ਗ੍ਰੰਥਾਂ ਦੇ ਵਿੱਚ ਲਿਖਿਆ ਮਿਲਦਾ, ਉਹ ਰੱਜ ਕੇ ਸ਼ਰਾਬ ਪੀਂਦੇ ਸਨ ਅਤੇ ਨਾਲ ਹੀ ਮਾਸ ਖਾਣਾ ਵੀ ਉਹਨਾਂ ਦੇ ਵਿੱਚ ਪੂਰੀ ਖੁੱਲ੍ਹ ਸੀ ਅਤੇ ਮੈਥਨ ਕਰਨਾ, ਸੈਕਸ ਕਰਨ ਦੀ ਵੀ ਪੂਰੀ ਆਜ਼ਾਦੀ ਸੀ। ਕਹਿੰਦੇ ਸਾਡਾ ਮਜ਼ਹਬ, ਸਾਡਾ ਧਰਮ ਇਹ ਕੁਛ ਕਹਿੰਦਾ ਵੀ ਇਹਦੇ ਵਿੱਚ ਸਾਰੀਆਂ ਗੱਲਾਂ ਦੀ ਖੁੱਲ੍ਹ ਸੀ। ਅਤੇ ਫਿਰ ਇੱਥੋਂ ਤੱਕ ਇਹ ਜਿਹੜੇ ਬਾਮ ਮਾਰਗੀਏ ਲੋਕ ਸਨ ਔਰ ਇੱਥੋਂ ਤੱਕ ਗਿਰੇ ਹੋਏ ਸਨ, ਔਰ ਕਹਿੰਦੇ ਨੇ ਕਿਸੇ ਇਸਤਰੀ ਨੂੰ ਸ਼ਰਾਬ ਪਿਆ ਕੇ ਰਜਾ ਕੇ ਫਿਰ ਜਦੋਂ ਉਹ ਉਲਟੀ ਕਰਦੇ ਵੀ ਉਹਨੂੰ ਚੱਟਦੇ ਸਨ, ਕਹਿੰਦੇ ਵੀ ਇਹ ਸੀਤ ਪ੍ਰਸ਼ਾਦ ਹੈ, ਇਹੋ ਜਿਹੇ ਵੀ ਮਤ ਹੋਏ ਨੇ। ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਸਮਝ ਵਾਸਤੇ ਇਹ ਗੱਲਾਂ ਦੱਸ ਰਹੇ ਨੇ ਵੀ ਇਹੋ ਜਿਹੀ ਵੀ ਦੁਨੀਆ ਹੈ, ਇਹੋ ਜਿਹੇ ਵੀ ਧਰਮ ਨੇ। ਦੁਰਮਤ ਮਤ ਵਿਕਾਰ ਜਿਹੜੇ ਖੋਟੀ ਮਤ ਨੂੰ ਧਾਰਨ ਕਰਕੇ ਤੇ ਵਿਕਾਰਾਂ ਵਾਲੀ ਮਤ ਵਿੱਚ ਪਰਵਿਰਤ ਹੁੰਦੇ ਹਨ।
ਨਾਨਕ ਸ਼ਬਦ ਵਿਚਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਸ਼ਬਦ ਵਿਚਾਰ, ਵੀ ਅਸੀਂ ਤੇ ਆਪਣੇ ਗੁਰੂ ਦੇ ਸ਼ਬਦ ਉਪਦੇਸ਼ ਨੂੰ ਵਿਚਾਰ ਕੇ ਦੇਖਿਆ ਹੈ ਤੇ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ। ਨਾ ਹਾਂ ਬਈ ਨਾ ਅਸੀਂ ਪਹਿਲਾਂ ਇਹਨਾਂ ਮਤਾਂ ਦੇ ਹਾਮੀ ਹਾਂ ਤੇ ਨਾ ਮੈਂ ਤੇ ਨਾ ਅਸੀਂ ਹੁਣ ਇਹਨਾਂ ਦੇ ਨਾਲ ਸਹਿਮਤ ਹਾਂ। ਨਾ ਹਾਂ ਹੋਵਾਂ ਤੇ ਨਾ ਹੀ ਅੱਗੇ ਲਈ ਅਸੀਂ ਇਹਨਾਂ ਦੇ ਨਾਲ ਸਹਿਮਤ ਹੋਵਾਂਗੇ। ਅਸੀਂ ਗੁਰੂ ਸ਼ਬਦ ਨੂੰ ਵਿਚਾਰ ਕੇ ਇਸ ਨਤੀਜੇ ਤੇ ਪਹੁੰਚੇ ਹਾਂ ਵੀ ਜਿਹੜੇ ਲੋਕ ਪਿਛਲੇ ਦੱਸੇ ਕੋਈ ਧਰਮ ਕਰਮ ਕਰਦੇ ਨੇ, ਕਈ ਪੁੱਠੇ ਸਿੱਧੇ ਵੀ ਕੰਮ ਕਰਦੇ ਨੇ, ਮੰਦੇ ਚੰਗੇ ਵੀ ਕੰਮ ਕਰਦੇ ਨੇ, ਸਾਡਾ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ। ਇਸੇ ਲਈ ਗੁਰੂ ਮਹਾਰਾਜ ਨੇ ਇਹ ਜਿਹੜਾ ਸਿੱਖ ਧਰਮ ਹੈ ਨਾਨਕ ਨਿਰਮਲ ਪੰਥ ਚਲਾਇਆ, ਇਹਨੂੰ ਨਿਰਮਲ ਪੰਥ ਆਖਿਆ। ਇਹਦੇ ਵਿੱਚ ਗੁਰਮੁਖ ਨਾਮ ਦਾਨ ਦੇ ਇਸ਼ਨਾਨ ਦੇ ਅਸੂਲ ਦ੍ਰਿੜ ਕਰਵਾਏ ਨੇ, ਜਿਹਦੇ ਨਾਲ ਸਾਡਾ ਸਰੀਰ ਵੀ ਪਵਿੱਤਰ ਹੋਵੇ ਅਤੇ ਮਨ ਵੀ ਪਵਿੱਤਰ ਹੋਵੇ, ਧਨ ਵੀ ਪਵਿੱਤਰ ਹੋ ਜਾਵੇ। ਧਰਮ ਦੀ ਕਿਰਤ ਕਰਨ ਦੇ ਨਾਲ ਸਰੀਰ ਪਵਿੱਤਰ ਹੁੰਦਾ ਹੈ, ਨਾਮ ਜਪਣ ਦੇ ਨਾਲ ਮਨ ਪਵਿੱਤਰ ਹੁੰਦਾ ਹੈ ਅਤੇ ਪੁੰਨ ਦਾਨ ਕਰਨ ਦੇ ਨਾਲ ਧਨ ਵੀ ਪਵਿੱਤਰ ਹੋ ਜਾਂਦਾ ਹੈ। ਇਹ ਐਸੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਅਸੂਲ ਸਮਝਾਏ ਨੇ ਅਤੇ ਬਾਕੀ ਸਤਿਗੁਰੂ ਕਹਿੰਦੇ ਨੇ ਮੈਂ ਹੋਰ ਕਿਸੇ ਧਰਮ ਕਰਮ ਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ, ਨਾ ਪਹਿਲਾਂ ਨਾ ਹੁਣ ਨਾ ਕਦੀ ਫਿਰ ਇਹਨਾਂ ਨਾਲ ਸਾਡਾ ਕੋਈ ਸੰਬੰਧ ਹੋ ਸਕਦਾ। ਅਤੇ ਕੁਛ ਨਵੇਂ ਵਿਦਵਾਨਾਂ ਨੇ ਇਹ ਜਿਹੜੇ ਸ਼ਲੋਕ ਦੇ ਅਰਥ ਨੇ ਉਹਨਾਂ ਨੇ ਉੱਤਮ ਪੁਰਖ ਦੇ ਵਿੱਚ ਕੀਤੇ ਨੇ, ਬਈ ਗੁਰੂ ਮਹਾਰਾਜ ਉੱਤਮ ਪੁਰਖ ਦੁਆਰਾ ਕਹਿੰਦੇ ਨੇ ਸੋਇਨੇ ਕੈ ਪਰਬਤ ਗੁਫਾ ਕਰੀ, ਬਈ ਮੈਂ ਆਪ ਸੋਨੇ ਦੇ ਪਹਾੜ ਦੇ ਵਿੱਚ ਗੁਫਾ ਬਣਾ ਕੇ ਰਵਾਂ, ਕਹਿ ਪਾਣੀ ਪਿਆਲਤੀ ਅਥਵਾ ਬਈ ਪਾਣੀ ਤੱਕ ਪਤਾਲ ਦੇ ਵਿੱਚ ਜਾ ਕੇ ਉੱਥੇ ਮੈਂ ਬੈਠ ਜਾਵਾਂ, ਕਹਿ ਬਈ ਧਰਤੀ ਕਹਿ ਆਕਾਸ਼ੀ ਅਥਵਾ ਧਰਤੀ ਦੇ ਵਿੱਚ ਅਤੇ ਜਾਂ ਆਕਾਸ਼ ਦੇ ਵਿੱਚ ਜਾ ਕੇ ਵੀ ਮੈਂ ਸਮਾਧੀ ਲਾ ਕੇ ਬੈਠ ਜਾਵਾਂ। ਕਿਉਂਕਿ ਕਈ ਐਸੇ ਵੀ ਸਾਧੂ ਸਨ ਔਰ ਉਹ ਆਪਣੀ ਸ਼ਕਤੀ ਦੇ ਨਾਲ ਆਕਾਸ਼ ਦੇ ਵਿੱਚ ਧਰਤੀ ਨਾਲੋਂ ਉੱਚਾ ਵੀ ਉੱਠ ਕੇ ਸਮਾਧੀ ਲਾਉਂਦੇ ਸਨ। ਇਹ ਇੱਕ ਉਹਨਾਂ ਦੇ ਵਿੱਚ ਸ਼ਕਤੀ ਜਾਂ ਰਿੱਧੀ ਸਿੱਧੀ ਦਾ ਕਮਾਲ ਹੁੰਦਾ ਸੀ, ਉਹ ਧਰਤੀ ਤੋਂ ਆਕਾਸ਼ ਵੱਲ ਨੂੰ ਉੱਠ ਕੇ ਉੱਥੇ ਵੀ ਬਹਿੰਦੇ ਸਨ ਅਤੇ ਉਰਦ ਰਾਹਾਂ ਸਿਰ ਪਾਰ ਅਤੇ ਜਾਂ ਸਿਰ ਪਾਰ ਹੋ ਕੇ ਪੁੱਠਾ ਲਟਕ ਕੇ ਤਪ ਵੀ ਕਰਦਾ ਰਵਾਂ। ਵੀ ਉੱਤੋਂ ਪੁਰਖ ਦੁਆਰਾ ਇਹਦੇ ਅਰਥ ਕੀਤੇ ਨੇ ਪੁਰਕਰ ਕਾਇਆ ਕੱਪੜ ਪਹਿਰਾਂ ਅਤੇ ਫਿਰ ਮੈਂ ਆਪਣੇ ਸਰੀਰ ਨੂੰ ਪਵਿੱਤਰ ਕਰਕੇ ਅਤੇ ਫਿਰ ਕੱਪੜੇ ਪਹਿਨਾਂ ਅਤੇ ਸਾਰੇ ਸਰੀਰ ਨੂੰ ਵੀ ਢੱਕ ਲਵਾਂ, ਕੋਈ ਅੰਗ ਨੰਗਾ ਨਾ ਰਵੇ, ਧੋਵਾਂ ਸਦਾ ਕਾਰ ਅਤੇ ਫਿਰ ਹਮੇਸ਼ਾ ਲਈ ਸਰੀਰ ਨੂੰ ਵੀ ਅਤੇ ਬਸਤਰਾਂ ਨੂੰ ਧੋਂਦਾ ਰਵਾਂ, ਇਹ ਕਾਰ ਰੋਜ਼ ਕਰਾਂ, ਰੋਜ਼ ਕੱਪੜੇ ਪਾਵਾਂ, ਰੋਜ਼ ਇਸ਼ਨਾਨ ਕਰਾਂ, ਇੱਕ ਵਾਰੀ ਕੱਪੜੇ ਲਾ ਕੇ ਫਿਰ ਦੁਬਾਰਾ ਨਾ ਪਾਵਾਂ, ਇੰਨੀ ਮੈਂ ਪਵਿੱਤਰਤਾ ਰੱਖਾਂ ਅਤੇ ਨਾਲ ਹੀ ਬੱਗਾ ਰੱਤਾ ਪੀਲਾ ਕਾਲਾ ਵੇਦਾਂ ਕਰੀ ਪੁਕਾਰ। ਇਹ ਜਿਹੜੇ ਚਾਰ ਵੇਦ ਨੇ ਇਹਨਾਂ ਦੇ ਵੱਖਰੋ ਵੱਖੋ ਵੱਖਰੇ ਜਿਹੜੇ ਰੰਗ ਨਿਯਤ ਕੀਤੇ ਨੇ ਇਹਨਾਂ ਨੂੰ ਵੀ ਧਾਰਨ ਕਰਕੇ, ਬਈ ਕਿਤੇ ਚਿੱਟਾ ਬਾਣਾ ਧਾਰ ਕੇ, ਕਿਤੇ ਲਾਲ, ਕਦੇ ਪੀਲਾ, ਕਦੇ ਕਾਲਾ ਪਾ ਕੇ ਵੇਦਾਂ ਕਰੀ ਪੁਕਾਰ, ਵੇਦਾਂ ਨੂੰ ਵੀ ਅਸੀਂ ਪੜ੍ਹ ਕੇ ਉੱਚੀ ਉੱਚੀ ਵੇਖ ਲਈਏ ਅਤੇ ਫਿਰ ਕੁਚੀਲ ਹੋ ਕੇ ਘੋਰੀ ਹੋ ਕੇ ਅਤੇ ਮਲ ਨੂੰ ਧਾਰਨ ਕਰਕੇ ਵੀ ਰੱਖ ਲਈਏ ਅਤੇ ਦੁਰਮਤ ਮਤ ਵਿਕਾਰ ਜਿਹੜੀ ਖੋਟੀ ਮਤ ਹੈ ਉਹਨੂੰ ਧਾਰਨ ਕਰਕੇ ਵਿਕਾਰਾਂ ਦੀ ਮਤ ਵਿੱਚ ਵੀ ਪਰਵਿਰਤ ਹੋ ਜਾਈਏ। ਪਰ ਗੁਰੂ ਮਹਾਰਾਜ ਅਤੇ ਸੱਚੇ ਪਾਤਸ਼ਾਹ ਐਸਾ ਕਹਿ ਨਹੀਂ ਸਕਦੇ, ਇਸੇ ਲਈ ਨਾ ਹੋ ਨਾ ਮੈਂ ਨਾ ਹੋ ਹੋਵਾਂ। ਗੁਰੂ ਮਹਾਰਾਜ ਇੱਥੇ ਸਪਸ਼ਟ ਕਰਦੇ ਨੇ ਭਾਈ ਜਿਹੜੇ ਲੋਕ ਉੱਪਰ ਇਹ ਗੱਲਾਂ ਦੱਸੀਆਂ ਨੇ ਇਹਨਾਂ ਦੇ ਨਾਲ ਨਾ ਕਦੀ ਮੈਂ ਪਹਿਲਾਂ ਸਹਿਮਤ ਹਾਂ ਅਤੇ ਨਾ ਹੀ ਮੈਂ ਹੁਣ ਹਾਂ ਅਤੇ ਨਾ ਹੀ ਕਦੀ ਅੱਗੇ ਲਈ ਹੋਵਾਂਗਾ। ਨਾਨਕ ਸ਼ਬਦ ਵਿਚਾਰ, ਅਸੀਂ ਤਾਂ ਗੁਰੂ ਸ਼ਬਦ ਨੂੰ ਹੀ ਵਿਚਾਰ ਕੇ ਅਤੇ ਅਸੀਂ ਅਸਲੀ ਜਿਹੜਾ ਗੁਰਮਤ ਦਾ ਸਿਧਾਂਤ ਹੈ ਧਰਮ ਦੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਉਹਦੀ ਪਾਲਣਾ ਕਰ ਰਹੇ ਹਾਂ।
ਮਹਲਾ ਪਹਿਲਾ ਵਸਤ੍ਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅੱਗੇ ਕਰਮ ਕਾਂਡ ਦਾ ਖੰਡਨ ਕਰਦੇ ਨੇ ਜਾਂ ਪਖੰਡ ਦਾ ਖੰਡਨ ਹੈ। ਵਸਤ੍ਰ ਪਖਾਲ, ਪਹਿਲਾਂ ਵਸਤ੍ਰ ਧੋਤੇ, ਪਖਾਲੇ ਕਾਇਆ, ਫਿਰ ਆਪਣੀ ਦੇਹ ਨੂੰ ਧੋਤਾ, ਇਸ਼ਨਾਨ ਕੀਤਾ ਤੇ ਆਪੇ ਸੰਜਮ ਹੋਵੇ ਤੇ ਫਿਰ ਆਪ ਹੀ ਸੰਜਮੀ ਬਣ ਕੇ ਵੀ ਮੈਂ ਬਹੁਤ ਵਿਵੇਕੀ ਹਾਂ, ਮੈਂ ਬੜਾ ਕਰਮ ਕਾਂਡੀ ਹਾਂ, ਮੈਂ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦਾ। ਇਸ ਤਰ੍ਹਾਂ ਉਹ ਸੰਜਮੀ ਬਣ ਕੇ ਵੀ ਬੈਠ ਜਾਵੇ।
ਅੰਦਰ ਮੈਲ ਲਗੀ ਨਹੀਂ ਜਾਣ, ਬਾਹਰੋਂ ਮਲ ਮਲ ਧੋਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਕ ਸਾਡੇ ਅੰਦਰ ਵੀ ਮੈਲ ਲੱਗੀ ਹੋਈ ਹੈ, ਜਿਹੜਾ ਕਰਮ ਕਾਂਡੀ ਹੈ, ਜਿਹੜੀ ਅੰਦਰ ਸਾਡੇ ਮਨ ਨੂੰ ਮੈਲ ਲੱਗੀ ਹੋਈ ਹੈ ਪਾਪਾਂ ਦੀ ਵਿਕਾਰਾਂ ਦੀ, ਉਹਨੂੰ ਤੇ ਉਹ ਜਾਣਦਾ ਹੀ ਨਹੀਂ, ਅੰਦਰਲੀ ਮੈਲ ਦਾ ਉਸਨੂੰ ਗਿਆਨ ਹੀ ਨਹੀਂ। ਬਾਹਰੋਂ ਮਲਮਲ ਧੋਵੇ ਤੇ ਬਾਹਰੋਂ ਕੱਪੜਿਆਂ ਨੂੰ ਵੀ ਮਲਮਲ ਕੇ ਧੋਂਦਾ ਹੈ ਤੇ ਸਰੀਰ ਦੇ ਉੱਤੇ ਵੀ ਸਾਬਣ ਮਲਮਲ ਕੇ ਨਹਾਉਂਦਾ ਹੈ।
ਅੰਧਾ ਭੂਲ ਪਿਆ ਜਮ ਜਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਇਹ ਜਿਹੜਾ ਮਾਨਸਿਕ ਤੌਰ ਤੇ ਅੰਨਾ ਜੀਵ ਹੈ ਇਹ ਤੇ ਭੁੱਲ ਕੇ ਪਿਆ ਜਮ ਜਾਲੇ, ਇਹ ਤੇ ਜਮਾਂ ਦੇ ਜਾਲ ਵਿੱਚ ਪੈ ਗਿਆ ਹੈ।
ਵਸਤ ਪਰਾਈ ਆਪਣੀ ਕਰ ਜਾਣੇ, ਹਉ ਮੈਂ ਵਿੱਚ ਦੁੱਖ ਕਾਲੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ ਵਸਤ ਪਰਾਈ, ਇਹ ਜਿਹੜੀ ਦੇਹ ਹੈ ਪਰਾਈ ਵਸਤੂ ਹੈ, ਇਹ ਜਿਹੜਾ ਸਰੀਰ ਹੈ ਸਾਡਾ ਆਪਣਾ ਨਹੀਂ, ਯਾਦ ਰੱਖੋ ਇਹ ਕਿਸੇ ਦਿਨ ਨੂੰ ਪਰਾਇਆ ਹੋ ਜਾਣਾ। ਵਸਤ ਪਰਾਈ ਆਪਣੀ ਕਰ ਜਾਣਾ, ਇਹ ਜਿਹੜੀ ਦੇਹ ਹੈ ਪਰਾਈ ਵਸਤੂ ਹੈ, ਇੱਕ ਦਿਨ ਐਸਾ ਆ ਜਾਣਾ ਜਿਸ ਦਿਨ ਇਹਨੂੰ ਜਮਾਂ ਦੇ ਵਸ ਪੈਣਾ ਪੈਂਦਾ। ਪਵਨਾ ਮੈਂ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਇਹ ਪੰਜ ਤੱਤਾਂ ਦੀ ਬਣੀ ਹੋਈ ਦੇਹ ਪੰਜਾਂ ਤੱਤਾਂ ਵਿੱਚ ਰਲ ਜਾਂਦੀ ਹੈ ਤੇ ਇਹ ਪਰਾਈ ਵਸਤੂ ਨੂੰ ਆਪਣੀ ਸਮਝੀ ਬੈਠਾ, ਆਪਣੀ ਕਰਕੇ ਜਾਣਦਾ। ਹਉਮੈ ਵਿੱਚ ਦੁੱਖ ਘਾਲੇ, ਐਵੇਂ ਝੂਠੀ ਹਉਮੈ ਦੇ ਵਿੱਚ ਹੀ ਇਹ ਦੁੱਖ ਰੂਪ ਘਾਲਣਾ ਘਾਲਦਾ, ਭਾਵ ਐਵੇਂ ਆਪਣੇ ਸਰੀਰ ਨੂੰ ਨੁਹਾ ਲਿਆ ਧੋ ਲਿਆ, ਇਹਨੂੰ ਵੀ ਬਹੁਤ ਪਵਿੱਤਰ ਬਣਾਉਣ ਦੇ ਲਈ ਬੜੀ ਘਾਲਣਾ ਘਾਲਦਾ ਹੈ।
ਨਾਨਕ ਗੁਰਮੁਖ ਹਉਮੈ ਟੁੱਟੈ, ਤਾਂ ਹਰ ਹਰ ਨਾਮ ਤੇ ਆਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕੇਵਲ ਵਸਤਰ ਧੋਣ ਦੇ ਨਾਲ ਤੇ ਇਸ਼ਨਾਨ ਕਰਨ ਦੇ ਨਾਲ ਹੀ ਮਨ ਸੁੱਚਾ ਨਹੀਂ ਹੋ ਜਾਂਦਾ। ਹਾਂ, ਨਾਨਕ ਗੁਰਮੁਖ ਹਉਮੈ ਟੁੱਟੈ, ਹਜ਼ੂਰ ਕਹਿੰਦੇ ਨੇ ਜਦੋਂ ਗੁਰੂ ਦੀ ਕਿਰਪਾ ਦੁਆਰਾ ਨਿਰਮਾਣ ਤੇ ਨਿਸਕਾਮ ਸੇਵਾ ਕਰਦਿਆਂ ਹੋਇਆਂ ਤੇ ਹਉਮੈ ਟੁੱਟ ਜਾਂਦੀ ਹੈ ਤੇ ਫਿਰ ਇਹ ਜੀਵ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ। ਜਿਵੇਂ ਆਪਾਂ ਕੋਈ ਵਸਤਰ ਮੈਲਾ ਹੋ ਜਾਵੇ ਤੇ ਫਿਰ ਉਹਨੂੰ ਸਾਬਣ ਦੇ ਨਾਲ ਧੋਈਏ ਤੇ ਧੋਂਦੇ ਹੀ ਰਹੀਏ ਤੇ ਫਿਰ ਉਹ ਵਸਤਰ ਮੈਲਾ ਹੀ ਨਹੀਂ ਹੁੰਦਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਉਹਨਾਂ ਦੀ ਹਉਮੈ ਦੀ ਮੈਲ ਟੁੱਟ ਜਾਂਦੀ ਹੈ ਤੇ ਫਿਰ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ।
ਨਾਮ ਜਪੇ ਨਾਮੋ ਆਰਾਧੇ, ਨਾਮੇ ਸੁਖ ਸਮਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਇੱਕ ਵਚਨ ਦੇ ਰੂਪ ਦੇ ਵਿੱਚ ਹੀ ਹੈ, ਨਾਨਕ ਗੁਰਮੁਖ ਹਉਮੈ ਟੁੱਟੈ। ਜਦੋਂ ਗੁਰੂ ਦੁਆਰਾ ਹਉਮੈ ਟੁੱਟ ਜਾਂਦੀ ਹੈ ਤੇ ਫਿਰ ਉਹ ਗੁਰਮੁਖ ਪਿਆਰਾ ਫਿਰ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ। ਨਾਮ ਜਪੇ ਨਾਮੋ ਆਰਾਧੇ, ਫਿਰ ਉਹ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਰਸਨਾ ਤੋਂ ਜਪਦਾ ਤੇ ਨਾਮ ਨੂੰ ਹੀ ਆਰਾਧੇ ਮਨ ਵਿੱਚ ਆਰਾਧ ਚੇਤੇ ਕਰਦਾ ਤੇ ਨਾਮੇ ਸੁੱਖ ਸਮਾਵੈ ਤੇ ਨਾਮ ਦੁਆਰਾ ਹੀ ਅੱਗੇ ਜਿਹੜੀ ਆਤਮਕ ਅਵਸਥਾ ਹੈ ਸਮਾਧੀ ਦੀ ਅਵਸਥਾ ਹੈ ਉਹਦੇ ਵਿੱਚ ਲੀਨ ਹੋ ਜਾਂਦਾ।
ਪਾਵੜੀ ਕਾਇਆ ਹੰਸ ਸੰਜੋਗ ਮੇਲ ਮਿਲਾਇਆ।
ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪੌੜੀ ਛੰਦ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪੌੜੀ ਤੇ ਪਵੜੀ ਇਹ ਦੋ ਲਫ਼ਜ਼ ਨੇ, ਕਈ ਵਾਰੀ ਵਾਵੀ ਦੀ ਥਾਂ ਤੇ ਊੜਾ ਵੀ ਆਇਆ ਤੇ ਊੜੇ ਦੀ ਥਾਂ ਤੇ ਵਾਹਵਾ ਵੀ ਵਰਤਿਆ ਗਿਆ। ਇੱਥੇ ਗੁਰੂ ਮਹਾਰਾਜ ਨੇ ਪੌੜੀ ਸ਼ਬਦ ਲਿਖਿਆ, ਆਮ ਤੌਰ ਤੇ ਪੌੜੀ ਲਿਖਿਆ ਹੁੰਦਾ, ਅਰਥ ਇੱਕੋ ਹੀ ਹੈ, ਪੌੜੀ ਛੰਦ ਦਾ ਹੀ ਨਾਮ ਹੈ। ਕਾਇਆ ਹੰਸ ਸੰਜੋਗ, ਗੁਰੂ ਮਹਾਰਾਜ ਕਹਿੰਦੇ ਕਾਇਆ ਦਾ ਹੰਸ ਦੇ ਨਾਲ ਸੰਜੋਗ ਬਣਾ ਕੇ ਤੇ ਮੇਲ ਮਿਲਾਇਆ ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਨੇ ਇਸ ਜੀਵ ਆਤਮਾ ਨੂੰ ਦੇਹ ਦੇ ਮੇਲ ਵਿੱਚ ਮਿਲਾ ਦਿੱਤਾ।
ਤਿਨਹੀ ਕੀਆ ਵਿਜੋਗ ਜਿਨ ਉਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਿਸ ਵਾਹਿਗੁਰੂ ਨੇ ਜੀਵ ਆਤਮਾ ਨੂੰ ਤੇ ਸਰੀਰ ਨੂੰ ਪੈਦਾ ਕੀਤਾ ਹੈ, ਤਿਨਹੀ ਕੀਆ ਵਿਜੋਗ, ਤੇ ਫਿਰ ਉਸੇ ਨੇ ਭਾਈ ਇਹਨਾਂ ਦਾ ਵਿਜੋਗ ਦਾ ਅਰਥ ਹੈ ਵਿਛੋੜਾ ਵੀ ਕੀਤਾ, ਭਾਵ ਜਦੋਂ ਸਰੀਰ ਤੇ ਆਤਮਾ ਦਾ ਸੰਬੰਧ ਹੁੰਦਾ ਉਹਨੂੰ ਸੰਜੋਗ ਕਹਿੰਦੇ ਨੇ, ਜਦੋਂ ਪ੍ਰਾਣਾ ਤੇ ਸਰੀਰ ਦਾ ਵਿਛੋੜਾ ਪੈਂਦਾ ਹੈ ਉਹਨੂੰ ਵਿਯੋਗ ਕਹਿੰਦੇ ਨੇ। ਵਾਹਿਗੁਰੂ ਮੇਲ ਵੀ ਆਪ ਕਰਵਾਉਂਦਾ ਹੈ ਤੇ ਵਿਯੋਗ ਵੀ ਆਪ ਕਰਦਾ ਹੈ।
ਮੂਰਖ ਭੋਗੈ ਭੋਗ ਦੁੱਖ ਸਵਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਮੂਰਖ ਬੰਦਾ ਹੈ ਉਹ ਇੱਥੇ ਆ ਕੇ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਸੇਵਾ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਤੇ ਫਿਰ ਕਰਦਾ ਕੀ ਹੈ? ਭੋਗੇ ਭੋਗ, ਕਈ ਤਰ੍ਹਾਂ ਦੇ ਪਦਾਰਥਕ ਸੁੱਖ ਭੋਗਦਾ ਹੈ, ਨਸ਼ਿਆਂ ਵਿਸ਼ਿਆਂ ਦੇ ਸੁੱਖ ਭੋਗਦਾ ਹੈ, ਤੇ ਦੁੱਖ ਸਬਾਇਆ ਹਜ਼ੂਰ ਕਹਿੰਦੇ ਉਹਦੇ ਕਾਰਨ ਸਾਰੇ ਦੁੱਖ ਆ ਕੇ ਘੇਰਦੇ ਹਨ।
ਸੁਖੋ ਉੱਠੇ ਰੋਗ ਪਾਪ ਕਮਾਇਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਸੁੱਖ ਨੇ ਨਾ ਇਹਨਾਂ ਤੋਂ ਹੀ ਅੱਗੇ ਰੋਗ ਪੈਦਾ ਹੁੰਦੇ ਨੇ। ਜਦੋਂ ਆਦਮੀ ਬਹੁਤਾ ਹੀ ਸੁੱਖਾਂ ਦਾ ਆਦੀ ਹੋ ਜਾਂਦਾ ਹੈ ਤੇ ਫਿਰ ਉਨੇ ਹੀ ਉਹਨੂੰ ਰੋਗ ਜ਼ਿਆਦਾ ਚਿੰਬੜਦੇ ਨੇ। ਜਿਹੜਾ ਬੰਦਾ ਮਿਹਨਤ ਕਰਦਾ ਹੈ, ਕੰਮ ਕਰਦਾ ਹੈ, ਕੋਈ ਨਾ ਕੋਈ ਸਰੀਰ ਤੋਂ ਕੰਮ ਲੈਂਦਾ ਹੈ ਤੇ ਉਹਨੂੰ ਸਰੀਰਕ ਬਿਮਾਰੀਆਂ ਵੀ ਘੱਟ ਹੋਣਗੀਆਂ। ਤੇ ਜਿਹੜਾ ਆਦਮੀ ਜ਼ਿਆਦਾ ਸੋਹਲ ਹੋ ਜਾਂਦਾ, ਬੈਠਾ ਹੀ ਰਹਿੰਦਾ, ਪਿਆ ਹੀ ਰਹਿੰਦਾ, ਤੇ ਫਿਰ ਉਹਨੇ ਭਾਈ ਰੋਗੀ ਹੋਣਾ, ਬਿਮਾਰੀ ਹੋਣਾ। ਸਤਿਗੁਰੂ ਕਹਿੰਦੇ ਨੇ ਸੁੱਖਾਂ ਉੱਠੇ ਰੋਗ, ਵੀ ਸੁੱਖ ਤੋਂ ਹੀ ਰੋਗ ਪੈਦਾ ਹੁੰਦੇ ਨੇ। ਇੱਕ ਥਾਂ 'ਤੇ ਸਤਿਗੁਰੂ ਦੇ ਹੋਰ ਵੀ ਬਚਨ ਆਏ ਨੇ, ਦੁੱਖ ਦਾਰੂ ਸੁੱਖ ਰੋਗ ਪਿਆ, ਜਾ ਸੁੱਖ ਤਾਮ ਨਾ ਹੋਈ। ਜਿਸ ਦੁੱਖ ਨੂੰ ਅਸੀਂ ਮਾੜਾ ਕਹਿੰਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਦੁੱਖ ਤਾਂ ਦਾਰੂ ਬਣਦਾ, ਅਤੇ ਜਿਹੜਾ ਸੁੱਖ ਹੈ ਵੀ ਆਰਾਮ ਨਾਲ ਬੈਠੋ ਜਾਂ ਪੈ ਜਾਓ, ਕੋਈ ਕੰਮ ਨਹੀਂ ਕਰਨਾ, ਚੰਗਾ ਖਾਣਾ, ਚੰਗਾ ਪਹਿਨਣਾ, ਅਤੇ ਪਰ ਸੇਵਾ ਵੀ ਨਹੀਂ ਕਰਨੀ, ਕੋਈ ਕੰਮ ਵੀ ਨਹੀਂ ਕਰਨਾ। ਅਤੇ ਸਤਿਗੁਰੂ ਕਹਿੰਦੇ ਭਾਈ ਫਿਰ ਰੋਗ ਤਾਂ ਆਉਣੇ ਹੀ ਆਉਣੇ ਨੇ। ਸੁੱਖੋਂ ਉੱਠੇ ਰੋਗ, ਬਹੁਤੇ ਸੁੱਖ ਤੋਂ ਹੀ ਰੋਗ ਉੱਠਦੇ ਨੇ, ਅਤੇ ਪਾਪ ਕਮਾਇਆ। ਇਸੇ ਲਈ ਜਿਹੜੇ ਐਸੇ ਲੋਕ ਨੇ ਉਹ ਪਾਪ ਵੀ ਕਰਦੇ ਨੇ, ਅਤੇ ਪਾਪਾਂ ਦੇ ਕਾਰਨ ਅਤੇ ਫਿਰ ਉਹਨਾਂ ਨੂੰ ਕਈ ਦੁੱਖ ਵੀ ਆ ਕੇ ਘੇਰਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਸਿੱਖ ਨੂੰ ਬਹੁਤਾ ਸੁੱਖਾਂ ਦਾ ਵੀ ਆਦੀ ਨਹੀਂ ਹੋਣਾ ਚਾਹੀਦਾ, ਕੋਈ ਮਾੜਾ ਮੋਟਾ ਸਰੀਰ ਨੂੰ ਕਸ਼ਟ ਵੀ ਦੇਣਾ ਚਾਹੀਦਾ, ਕੋਈ ਸੇਵਾ ਵੀ ਕਰਨੀ ਚਾਹੀਦੀ ਹੈ, ਕੋਈ ਮਾੜਾ ਮੋਟਾ ਫਿਰਨਾ ਤੁਰਨਾ ਵੀ ਚਾਹੀਦਾ, ਕੋਈ ਮਾੜਾ ਮੋਟਾ ਘਰ ਦਾ ਕੰਮ ਕਾਰ ਹੀ ਕਰ ਲਵੋ, ਵੀ ਇਸ ਤਰ੍ਹਾਂ ਸਰੀਰ ਤੋਂ ਕੰਮ ਲੈਣਾ ਚਾਹੀਦਾ, ਸਰੀਰ ਤੋਂ ਹੋਰ ਕਰਾਉਣਾ ਵੀ ਕੀ ਹੈ? ਅਤੇ ਨਹੀਂ ਤਾਂ ਸਤਿਗੁਰੂ ਕਹਿੰਦੇ ਨੇ ਹਰ ਖੋਂ ਸੋਗ ਵਿਯੋਗ, ਭਾਈ ਬਹੁਤੀਆਂ ਖੁਸ਼ੀਆਂ ਵੀ ਨਾ ਮਨਾਇਆ ਕਰੋ, ਸਮਾਨ ਅਵਸਥਾ ਵਿੱਚ ਰਹਿਣਾ ਚਾਹੀਦਾ ਗੁਰਸਿੱਖ ਨੂੰ। ਹਰ ਖਾਂ ਸੋਗ ਵਿਯੋਗ, ਕਿਉਂਕਿ ਬਹੁਤੀਆਂ ਖੁਸ਼ੀਆਂ ਤੋਂ ਹੀ ਸੋਗ ਵੀ ਪੈਦਾ ਹੁੰਦਾ ਅਤੇ ਵਿਯੋਗ ਵਿਛੋੜਾ ਵੀ ਹੁੰਦਾ। ਉਪਾਏ ਖੁਪਾਇਆ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਅਤੇ ਉਹਨੇ ਹੀ ਖਪਾਇਆ ਫਿਰ ਨਾਸ਼ ਕੀਤਾ। ਜਿਨ੍ਹਾਂ ਦੇ ਨਾਲ ਮਿਲ ਕੇ ਅਸੀਂ ਮਿੱਤਰਾਂ ਦੋਸਤਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਬੈਠ ਕੇ ਰੰਗ ਰਲੀਆਂ ਕਰਦੇ ਹਾਂ, ਖੁਸ਼ੀਆਂ ਮਨਾਉਂਦੇ ਹਾਂ, ਅਤੇ ਫਿਰ ਜਦੋਂ ਕੋਈ ਵਿਛੜ ਜਾਂਦਾ ਤਾਂ ਫਿਰ ਸੋਗ ਪੈ ਜਾਂਦਾ। ਇਸ ਲਈ ਵਾਹਿਗੁਰੂ ਦੇ ਭਾਣੇ ਵਿੱਚ ਹੀ ਸਾਨੂੰ ਰਹਿਣਾ ਚਾਹੀਦਾ, ਉਹੀ ਸਾਰੇ ਜੀਵਾਂ ਨੂੰ ਪੈਦਾ ਕਰਦਾ ਤੇ ਉਹੀ ਸਭ ਨੂੰ ਖਪਾਇਆ ਨਾਸ ਕਰਦਾ ਹੈ।
ਮੂਰਖ ਗਣਤ ਗਣਾਏ ਝਗੜਾ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਈ ਐਸੇ ਨਾਸਮਝ ਲੋਕ ਵੀ ਹਨ, ਕਈ ਐਸੇ ਬੇਵਕੂਫ ਵੀ ਹਨ, ਤੇ ਜਦੋਂ ਕੋਈ ਵਾਹਿਗੁਰੂ ਚੀਜ਼ ਦੇ ਕੇ ਵਾਪਸ ਲੈ ਲੈਂਦਾ ਹੈ ਤੇ ਗਣਤ ਗਣਾਏ, ਉਹ ਬੜੀਆਂ ਗਿਣਤੀਆਂ ਮਿਣਤੀਆਂ ਗਣਾਉਂਦੇ ਨੇ। ਉਹ ਕਹਿੰਦੇ ਅਸਾਂ ਰੱਬ ਦਾ ਕੀ ਵਿਗਾੜਿਆ ਸੀ, ਅਸੀਂ ਰੱਬ ਦਾ ਕੀ ਅਸੀਂ ਨੁਕਸਾਨ ਕੀਤਾ ਸੀ, ਉਹਨੇ ਸਾਡੇ ਕੋਲੋਂ ਆ ਸੁੱਖ ਖੋਹ ਲਿਆ ਹੈ, ਆ ਪਦਾਰਥ ਖੋਹ ਲਿਆ ਹੈ, ਜਾਂ ਸਾਡੋਂ ਪੁੱਤ ਖੋਹ ਲਿਆ ਹੈ। ਜਿਹੜੇ ਮੂਰਖ ਲੋਕ ਨੇ ਇਸ ਤਰ੍ਹਾਂ ਦੀਆਂ ਹੰਕਾਰ ਦੀਆਂ ਗਿਣਤੀਆਂ ਗਣਾ ਕੇ ਝਗੜਾ ਪਾਇਆ, ਤੇ ਬਈ ਉਹ ਐਵੇਂ ਖਾਮ ਖਾ ਆਪਣੇ ਗਲ ਵਿੱਚ ਝਗੜਾ ਪਾ ਲੈਂਦੇ ਹਨ।
ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲ ਦੀ ਨਾਲ ਹਰ ਮਸਲੇ ਦਾ ਹੱਲ ਵੀ ਦੱਸੀ ਜਾਂਦੇ ਨੇ। ਬਈ ਜੇ ਝਗੜਾ ਗਲ ਪੈ ਵੀ ਗਿਆ ਹੈ ਤੇ ਘਬਰਾਉਣ ਦੀ ਲੋੜ ਨਹੀਂ, ਸਤਿਗੁਰੂ ਦੀ ਸ਼ਰਨ ਵਿੱਚ ਆ ਜਾਓ। ਸਤਿਗੁਰ ਹੱਥ ਨਿਬੇੜ, ਸਤਿਗੁਰੂ ਦੇ ਹੱਥ ਵਿੱਚ ਨਿਬੇੜਾ ਹੈ। ਜਿਹੜਾ ਵੀ ਗੁਰਸਿੱਖ ਮਾਈ ਪਾਈ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਜਾਂਦਾ, ਝਗੜ ਚੁਕਾਇਆ, ਉਹਦਾ ਸਾਰਾ ਝਗੜਾ ਵੀ ਗੁਰੂ ਮਹਾਰਾਜ ਚੁਕਾ ਦਿੰਦੇ ਨੇ। ਕਿਉਂਕਿ ਕਈ ਵਾਰੀ ਤਾਂ ਨਾ ਚਾਹੁੰਦਿਆਂ ਹੋਇਆਂ ਝਗੜੇ ਗਲ ਪੈ ਜਾਂਦੇ ਨੇ, ਕੋਈ ਖਾਮ ਖਾ ਕੋਈ ਨਾ ਕੋਈ ਗਾਲੀ ਗਲੋਚ ਹੋ ਜਾਂਦਾ ਹੈ, ਮੈਂ ਤੂੰ ਤੂੰ ਹੋ ਜਾਂਦੀ ਹੈ, ਅਤੇ ਕਈ ਵਾਰੀ ਪੰਚਾਇਤੀ ਝਗੜੇ ਵੀ ਹੁੰਦੇ ਨੇ, ਅਤੇ ਕਈ ਵਾਰੀ ਅਦਾਲਤੀ ਝਗੜੇ ਵੀ ਗਲ ਪੈ ਜਾਂਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਗੁਰਸਿੱਖੋ ਤੁਸੀਂ ਕਿਸੇ ਹੋਰ ਪਾਸੇ ਨਾ ਜਾਓ, ਤੁਸੀਂ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਬੇਨਤੀ ਕਰੋ, ਜੋ ਕਰਨਾ ਜੋ ਫੈਸਲਾ ਕਰਨਾ ਕਰਾਉਣਾ ਅਤੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਕਰੋ। ਸਤਿਗੁਰ ਹੱਥ ਨਿਬੇੜ, ਅਤੇ ਨਿਬੇੜਾ ਗੁਰੂ ਦੇ ਹੱਥ ਵਿੱਚ ਹੀ ਹੈ, ਅਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਵੇ, ਜੋ ਫੈਸਲਾ ਗੁਰੂ ਵੱਲੋਂ ਹੋਵੇ ਉਸਨੂੰ ਪ੍ਰਵਾਨ ਕਰੇ। ਝਗੜ ਚੁਕਾਇਆ ਉਹਦਾ ਸਾਰਾ ਝਗੜਾ ਸਤਿਗੁਰੂ ਖਤਮ ਕਰ ਦਿੰਦੇ ਹਨ।
ਕਰਤਾ ਕਰੇ ਸੋਹੋਗ ਨਾ ਚੱਲੇ ਚਲਾਇਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰਤਾ ਕਰੇ ਸੋਹੋਗ, ਗੁਰਮੁਖੋ ਜੋ ਕਰਤਾ ਪੁਰਖ ਵਾਹਿਗੁਰੂ ਕਰਦਾ ਸੋਹੋਗ ਤੇ ਉਹੀ ਪਾਈ ਹੁੰਦਾ ਤੇ ਉਹੀ ਹੋਵੇਗਾ। ਨਾ ਚੱਲੇ ਚਲਾਇਆ, ਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਫਰਮਾਨ ਹੈ ਬਈ ਉਹ ਕਿਸੇ ਦਾ ਚਲਾਇਆ ਚੱਲਦਾ ਨਹੀਂ, ਇਹਦਾ ਮਤਲਬ ਇਹ ਹੈ ਜੋ ਵਾਹਿਗੁਰੂ ਦਾ ਹੁਕਮ ਹੈ ਉਹ ਅਟਲ ਹੈ। ਵਾਹਿਗੁਰੂ ਆਪਣਾ ਜੋ ਉਸਦਾ ਭਾਣਾ ਹੈ ਉਹਨੂੰ ਵਰਤਾ ਕੇ ਰਹਿੰਦਾ, ਇਸੇ ਲਈ ਗੁਰਮੁਖ ਵਾਹਿਗੁਰੂ ਦੇ ਭਾਣੇ ਵਿੱਚ ਹੀ ਪ੍ਰਸੰਨ ਰਹਿੰਦੇ ਨੇ। ਉਹ ਕਹਿੰਦੇ ਨੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ। ਉਹ ਕਹਿੰਦੇ ਨੇ ਵਾਹਿਗੁਰੂ ਦਾ ਹੁਕਮ ਅਟਲ ਹੈ, ਕਿਸੇ ਦਾ ਚਲਾਇਆ ਨਹੀਂ ਉਹ ਚੱਲਦਾ, ਇਸ ਲਈ ਉਹਦਾ ਪਾਣਾ ਮੰਨ ਕੇ ਹੀ ਅਸੀਂ ਉਸ ਦੀ ਖੁਸ਼ੀ ਲੈ ਸਕਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਅਸਾਂ ਇਹਨਾਂ ਨੂੰ ਸੁਣਿਆ ਹੈ ਅਤੇ ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ, ਕਰਤਾ ਕਰੇ ਸੋਹੋਗ ਨਾ ਚੱਲੇ ਚਲਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।